नमस्कार, ये आकाशवाणी जलंधर है। खबरां दे इस बुलेटिन नाल मैं अमन देव। पहला चोणवीं खबरां, प्रधानमंत्री नरेंद्र मोदी आज सवेरे भुवनेश्वर विच उत्कर्ष ओडिशा मेक इन ओडिशा कॉन्क्लेव का उद्घाटन करनगे। भारत के विदेश सकत्र ते चीनी उपमंत्री की मीटिंग दौरान दुवले संबंधां च स्थिरता लियाउण अते मुड़ सरगर्म करन लई कई उपावां ते सहमति बनी है। इन्हां च कैलाश मानसरोवर यात्रा ते दोवां देशां दरम्यान सिद्धियां उड़ानां मुड़ शुरू करना अते सरहद पार दरियावां दे अंकड़े नूं सांझा करना शामिल है। देश अज लाला लाजपत राय नूं उन्हां दी 160वीं जयंती ते याद कर रहा है। प्रधानमंत्री नरेंद्र मोदी अज उत्तराखंड के देहरादून विच 78वीं राष्ट्रीय खेडां दा उद्घाटन करनगे। ते क्रिकेट विच भारत ते इंग्लैंड विचकार तीजा 2020 अंतरराष्ट्रीय मैच अज गुजरात के राजकोट विच खेडिया जाएगा। हुण खबरां विस्थार नाल, प्रधानमंत्री नरेंद्र मोदी अज सवेरे भुवनेश्वर के जनता मैदान विच उत्कर्ष ओडिशा मेक इन ओडिशा कॉन्क्लेव का उद्घाटन करनगे। इस महीने श्री मोदी की ओडिशा की यह दूजी फेरी होगी। वह इस स्थान पर इस महीने की 9 तरीक नूं प्रवासी भारतीय दिवस समारोह शामिल हुए सन। उत्कर्ष ओडिशा एक मुख आलमी निवेश सम्मेलन है जिसकी मेज़बानी उड़ीसा सरकार द्वारा की जा रही है। तो इसका उद्देश उड़ीसा को पूर्वोदय विजन के मोहरी के नाल नाल भारत में प्रमुख निवेश स्थान और उद्योगिक हब वजो स्थापित करना है। उड़ीसा के मुख्यमंत्री मोहन चरण माझी, केंद्रीय मंत्री ज्वालोराम धर्मेंद्र प्रधान, अश्विनी वैष्णव से कई होर सीनियर अधिकारी और सनअतकार भी इस सम्मेलन में शामिल होंगे। उत्कर्ष ओडिशा मेक इन ओडिशा सम्मेलन तो बाद ओडिशा विच 5 लाख करोड़ रुपए तो वध दा निवेश होने की उम्मीद है। सम्मेलन का उद्देश एक मजबूत उद्योगिक बुनियादी ढांचा बनाना 2036 तक ओडिशा नूं देश दे चोटी दे 5 आर्थिक राज्यां विच शामिल करना है। भारत अते 12 होर देशां दे राजदूतां, निवेशकां ते उद्योगपतियां समेत 7000 तो वध नुमाइंदियां दे इस निवेश सम्मेलन च शामिल होने की उम्मीद है। प्रधानमंत्री नरेंद्र मोदी ने एक राष्ट्र एक चोण तहत इको समय चोणा करवाउण ते जोर दिंदिआं नौजवानां नूं इस ते विस्थारपूर्ण विचार वटांदरा करन दी अपील कीती है। उन्हां कहा कि वार वार चोणा करवाउण नाल देश लई कीते जाण वाले कम्मां दी रफ्तार घटदी है। प्रधानमंत्री मोदी ने कल नवीं दिल्ली दे करियप्पा परेड ग्राउंड विखे सलाना नैशनल कैडेट कोर NCC रैली विच शामिल होने दौरान यह गल कही। इस मौके बोलदिआं प्रधानमंत्री ने देश के विकास विच नौजवानां दे योगदान की शलाघा की। उन्होंने कहा कि पिछले 10 सालों में नौजवानों वालों 1,50,000 स्टार्टअप्स शुरू किए गए हैं और दुनिया की चोटी दी कंपनियों में मोहरी ने। उन्होंने कहा कि सरकार ने पिछले दहाके दौरान नौजवानों को दरपेश बहुत सारी रुकावटों को दूर करके कई पहलकदमियां कीतियां ने। प्रधानमंत्री ने विकसित राष्ट्र बनने लई तय किए टीचे की प्राप्ति लई काम करन ते जोर दिता। उन्हां कहा कि लोगों नूं देश दे विरसे ते माण करदे हुए ईमानदारी नाल फर्ज निभाउण, विकसित भारत लई काम करन अते बस्तीवादी मानसिकता दे किसे भी निशान नूं दूर करके पंच प्रण की पालना करनी चाहीदी है। NCC कैडिटां दे योगदान की शलाघा करदिआं प्रधानमंत्री ने कहा कि NCC ने नौजवानों नूं राष्ट्र निर्माण लई लगातार प्रेरित किया है। उन्होंने कहा कि पिछले 10 सालों में कैडटा की गिनती 2014 में 14 लाख तो वध के 20 लाख तक पहुँच गई है। उन्होंने कहा कि NCC कैडट आफता समय प्रबंध से खेड गतिविधियों में अहम भूमिका निभाते हैं।
2014 में NCC कैडेट की संख्या करीब 14 लाख थी, आज ये संख्या 20 लाख तक पहुंच गई है। ये गर्व की बात है कि इसमें 8 लाख से ज्यादा गर्ल क्रेडिट है। आज हमारे NCC कैडेट डिजास्टर मैनेजमेंट में अहम भूमिका निभा रहे हैं। स्पोर्ट्स की दुनिया में भी NCC कैडेट अपना परचम लहरा रहे हैं। मुझे गर्व है कि NCC दुनिया का लार्जेस्ट यूनिफॉर्म यूथ ऑर्गेनाइजेशन है।
इस मौके रक्षा मंत्री राजनाथ सिंह, रक्षा राज मंत्री संजय सेठ, चीफ ऑफ डिफेंस स्टाफ अनिल चौहान ते होर सीनियर अधिकारी मौजूद सन। भारत के विदेश सकत्र ते चीनी उपमंत्री की मीटिंग दौरान दवले संबंधा च स्थिरता लियाउण अते मुड़ सरगर्म करने लई कई उपावां ते सहमति बनी है। इन्हां विच कैलाश मानसरोवर यात्रा ते दोवां देशां दरम्यान सिद्धियां उड़ाणां मुड़ शुरू करना अते सरहद पार दरियावां दे अंकड़िआं नूं सांझा करना शामिल है। चीन दे 2 दिनां दौरे ते गए विदेश सकत्र विक्रम मिसरी इस मीटिंग विच शामिल होए। विदेश मंत्रालय ने कहा कि संबंधित धिरां मौजूदा समझौते अनुसार कैलाश मानसरोवर यात्रा नूं मुड़ शुरू करने लई रूपरेखा ते चर्चा करनगियां। दोवें धिरां जल विज्ञान संबंधी अंकड़िआं दी ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਅਤੇ ਸਰਹੱਦ ਪਾਰ ਦਰਿਆਵਾਂ ਨਾਲ ਸੰਬੰਧਿਤ ਹੋਰ ਸਹਿਯੋਗ ਬਾਰੇ ਚਰਚਾ ਕਰਨ ਲਈ ਭਾਰਤ ਚੀਨ ਮਾਹਰਾਂ ਦੀ ਛੇਤੀ ਮੀਟਿੰਗ ਕਰਨ ਲਈ ਵੀ ਸਹਿਮਤ ਹੋਈਆਂ। ਦੋਵੇਂ ਧਿਰਾਂ ਭਾਰਤ ਅਤੇ ਚੀਨ ਦਰਮਿਆਨ ਸਿੱਧੀ ਹਵਾਈ ਸੇਵਾ ਮੁੜ ਸ਼ੁਰੂ ਕਰਨ ਲਈ ਸਿਧਾਂਤਕ ਤੌਰ 'ਤੇ ਸਹਿਮਤ ਹੋ ਗਈਆਂ ਨੇ। ਇਹ ਵੀ ਮੰਨਿਆ ਗਿਆ ਹੈ ਕਿ 2025 ਵਿੱਚ ਭਾਰਤ ਅਤੇ ਚੀਨ ਦਰਮਿਆਨ ਕੂਟਨੀਤਿਕ ਸੰਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦੀ ਬਿਹਤਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਬਿਹਤਰ ਆਪਸੀ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ 'ਚ ਆਪਸੀ ਵਿਸ਼ਵਾਸ ਬਹਾਲ ਕਰਨ ਲਈ ਜਨਤਕ ਕੂਟਨੀਤੀ ਦੇ ਯਤਨਾਂ ਨੂੰ ਦੁੱਗਣਾ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਉਹਨਾਂ ਦੇ ਇਤਿਹਾਸਕ ਦੂਜੇ ਕਾਰਜਕਾਲ ਲਈ ਵਧਾਈ ਦਿੱਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਇੱਕ ਆਪਸੀ ਲਾਭਦਾਇਕ ਅਤੇ ਭਰੋਸੇਮੰਦ ਸਾਂਝੇਦਾਰੀ ਲਈ ਵਚਨਬੱਧ ਨੇ। ਉਹਨਾਂ ਕਿਹਾ ਕਿ ਦੋਵੇਂ ਦੇਸ਼ ਲੋਕਾਂ ਦੀ ਭਲਾਈ ਅਤੇ ਵਿਸ਼ਵ ਸ਼ਾਂਤੀ, ਖੁਸ਼ਹਾਲੀ ਅਤੇ ਸੁਰੱਖਿਆ ਲਈ ਮਿਲ ਕੇ ਕੰਮ ਕਰਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦੇਸ਼ ਅੱਜ ਲਾਲਾ ਲਾਜਪਤ ਰਾਏ ਨੂੰ ਉਹਨਾਂ ਦੀ 160ਵੀਂ ਜਯੰਤੀ 'ਤੇ ਯਾਦ ਕਰ ਰਿਹਾ ਹੈ। ਮਹਾਨ ਸੁਤੰਤਰਤਾ ਸੈਨਾਨੀ ਅਤੇ ਸਵਦੇਸ਼ੀ ਅੰਦੋਲਨ ਦੇ ਝੰਡਾ ਬਰਦਾਰ, ਉਹ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਮੁਨਸ਼ੀ ਰਾਧਾ ਕ੍ਰਿਸ਼ਨ ਅਤੇ ਮਾਤਾ ਸ਼੍ਰੀਮਤੀ ਗੁਲਾਬ ਦੇਵੀ ਦੇ ਘਰ ਅੱਜ ਦੇ ਹੀ ਦਿਨ 1865 ਵਿੱਚ ਬਰਤਾਨਵੀ ਭਾਰਤ ਦੇ ਪੰਜਾਬ ਸੂਬੇ ਦੇ ਉਸ ਸਮੇਂ ਦੇ ਫਰੀਦਕੋਟ ਜ਼ਿਲ੍ਹੇ ਦੇ ਟੁੱਡੀਕੇ ਵਿਖੇ, ਜੋ ਹੁਣ ਮੋਗਾ ਜ਼ਿਲ੍ਹੇ ਵਿੱਚ ਪੈਦਾ ਹੋਏ ਸਨ। ਉਹਨਾਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਅਹਿਮ ਭੂਮਿਕਾ ਨਿਭਾਈ। ਪੰਜਾਬ ਕੇਸਰੀ ਵਜੋਂ ਜਾਣੇ ਜਾਂਦੇ ਲਾਲਾ ਲਾਜਪਤ ਰਾਏ ਦੀ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੌਰਾਨ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਅਕਤੂਬਰ 1928 ਵਿੱਚ ਮੌਤ ਹੋ ਗਈ ਸੀ। ਪੁਲਿਸ ਨੇ ਉਸ ਸਮੇਂ ਲਾਠੀਚਾਰਜ ਕੀਤਾ ਸੀ ਜਦੋਂ ਉਹ ਸਾਈਮਨ ਕਮਿਸ਼ਨ ਖਿਲਾਫ਼ ਸ਼ਾਂਤਮਈ ਰੋਸ ਮਾਰਚ ਦੀ ਅਗਵਾਈ ਕਰ ਰਹੇ ਸਨ। ਓਮਾਨ ਦੇ ਦੌਰੇ 'ਤੇ ਗਏ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਉੱਥੋਂ ਦੇ ਵਣਜ, ਉਦਯੋਗ ਅਤੇ ਨਿਵੇਸ਼ ਮੰਤਰੀ ਕੈਸ ਬਿਨ ਮੁਹੰਮਦ ਅਲ ਯੂਸਫ ਨਾਲ ਮੀਟਿੰਗ ਕੀਤੀ ਹੈ। ਉਹਨਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੰਬੰਧੀ ਗੱਲਬਾਤ ਨੂੰ ਅੱਗੇ ਲਿਜਾਣ ਬਾਰੇ ਚਰਚਾ ਕੀਤੀ। ਇਸ ਮੀਟਿੰਗ ਦੌਰਾਨ ਦਵੱਲੇ ਵਪਾਰ ਅਤੇ ਨਿਵੇਸ਼ ਸੰਬੰਧਾਂ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਦੀ ਪਛਾਣ ਬਾਰੇ ਵੀ ਗੱਲਬਾਤ ਹੋਈ। ਸ੍ਰੀ ਗੋਇਲ ਨੇ ਉਮੀਦ ਪ੍ਰਗਟਾਈ ਕਿ ਸਾਂਝੇ ਕਮਿਸ਼ਨ ਦੀ ਆਗਾਮੀ ਮੀਟਿੰਗ ਗੱਲਬਾਤ ਨੂੰ ਹੋਰ ਹੁਲਾਰਾ ਦੇਵੇਗੀ। ਦਿੱਲੀ ਦੇ ਬੁਰਾੜੀ ਵਿੱਚ ਇੱਕ 4 ਮੰਜ਼ਿਲਾ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ ਹੁਣ ਤੱਕ 10 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਇਹ ਇਮਾਰਤ ਕੱਲ੍ਹ ਸ਼ਾਮੀ ਕਰੀਬ 7 ਵਜੇ ਢਹਿ ਗਈ। ਫਾਇਰ ਬ੍ਰਿਗੇਡ ਨੇ ਦੱਸਿਆ ਕਿ 15 ਤੋਂ ਵੱਧ ਫਾਇਰ ਇੰਜਣ ਅਤੇ ਕਈ ਐਂਬੂਲੈਂਸਾਂ ਨੇ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਸਨ। ਰਾਸ਼ਟਰੀ ਰਾਜਧਾਨੀ 'ਚ ਚੋਣਾਂ ਦੀ ਤਰੀਕ ਨੇੜੇ ਆਉਣ ਨਾਲ ਸਿਆਸੀ ਲੜਾਈ ਤੇਜ਼ ਹੋ ਗਈ ਹੈ। 70 ਮੈਂਬਰੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ 'ਤੇ ਹੈ। ਬੀਜੇਪੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਪ੍ਰਮੁੱਖ ਆਗੂ ਰੋਡ ਸ਼ੋਅ ਘਰ ਘਰ ਜਾ ਕੇ ਅਤੇ ਜਨਤਕ ਮੀਟਿੰਗਾਂ ਕਰਕੇ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਲਵਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਮਹਾਰਾਣਾ ਪ੍ਰਤਾਪ ਸਟੇਡੀਅਮ ਵਿਖੇ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ। ਉਦਘਾਟਨੀ ਸਮਾਰੋਹ ਵਿੱਚ ਕੇਂਦਰੀ ਮੰਤਰੀ, ਭਾਰਤੀ ਓਲੰਪਿਕ ਸੰਘ ਅਤੇ ਰਾਸ਼ਟਰੀ ਖਿਡਾਰੀਆਂ ਸਮੇਤ ਵੱਖ ਵੱਖ ਮਹਿਮਾਨ ਸ਼ਾਮਲ ਹੋਣਗੇ। ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਕੱਲ੍ਹ ਦੇਹਰਾਦੂਨ ਪਹੁੰਚੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਅਗਲੇ ਮਹੀਨੇ ਦੀ 14 ਤਰੀਕ ਤੱਕ ਉੱਤਰਾਖੰਡ ਦੇ 8 ਜ਼ਿਲ੍ਹਿਆਂ ਦੇ 11 ਸ਼ਹਿਰਾਂ ਵਿੱਚ ਰਾਸ਼ਟਰੀ ਖੇਡਾਂ ਕਰਵਾਈਆਂ ਜਾ ਰਹੀਆਂ ਨੇ। ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਤੀਜਾ 2020 ਅੰਤਰਰਾਸ਼ਟਰੀ ਮੈਚ ਅੱਜ ਗੁਜਰਾਤ ਦੇ ਰਾਜਕੋਟ ਵਿੱਚ ਸ਼ੁਰੂ ਹੋਏਗਾ। ਮੈਚ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਸੂਰਿਆ ਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ 5 ਮੈਚਾਂ ਦੀ ਲੜੀ ਵਿੱਚ 2-0 ਨਾਲ ਅੱਗੇ ਹੈ। ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਅੰਡਰ-19 ਮਹਿਲਾ ਵਿਸ਼ਵ ਕੱਪ ਕ੍ਰਿਕਟ ਦੇ ਸੁਪਰ 6 ਗੇੜ ਦੇ ਅੰਤਿਮ ਮੈਚ ਵਿੱਚ ਅੱਜ ਮੌਜੂਦਾ ਚੈਂਪੀਅਨ ਭਾਰਤ ਦਾ ਮੁਕਾਬਲਾ ਸਕਾਟਲੈਂਡ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰੇ 12 ਵਜੇ ਖੇਡਿਆ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਭੁਵਨੇਸ਼ਵਰ ਵਿੱਚ ਉਤਕਰਸ਼ ਓਡੀਸ਼ਾ ਮੇਕ ਇਨ ਓਡੀਸ਼ਾ ਕੌਨਕਲੇਵ ਦਾ ਉਦਘਾਟਨ ਕਰਨਗੇ। ਭਾਰਤ ਦੇ ਵਿਦੇਸ਼ ਸਕੱਤਰ ਅਤੇ ਚੀਨੀ ਉਪ ਮੰਤਰੀ ਦੀ ਮੀਟਿੰਗ ਦੌਰਾਨ ਦੁਵੱਲੇ ਸਬੰਧਾਂ 'ਚ ਸਥਿਰਤਾ ਲਿਆਉਣਾ ਅਤੇ ਮੁੜ ਸਰਗਰਮ ਕਰਨ ਲਈ ਕਈ ਉਪਾਵਾਂ 'ਤੇ ਸਹਿਮਤੀ ਬਣੀ ਹੈ। ਅੱਜ ਦੇਸ਼ ਲਾਲਾ ਲਾਜਪਤ ਰਾਏ ਨੂੰ ਉਹਨਾਂ ਦੀ 160ਵੀਂ ਜਯੰਤੀ 'ਤੇ ਯਾਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ 1:10 ਹੋਏਗਾ। ਨਮਸਕਾਰ।